Thank you. ਅਮਰ ਮਈ ਗੁਰਬਾਣੀ ਪੜ੍ਹਨ ਸੁਣਨ ਦੇ ਵਿਚਾਰ ਕਰਨ ਦਾ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਪਾਵਨ ਪਵਿੱਤਰ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ। ਗੁਰਬਾਣੀ ਦੇ ਬੋਲੇ ਪੜ੍ਹਨ ਸ਼ਹੀਦਾਂ ਦੇ ਸਰਕਾਰ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕੀ ਕਿਰਪਾ ਕਰਦੇ ਨੇ ਸਤਿਗੁਰੂ ਜੀ ਕਿ ਸੰਸਾਰ ਵਿੱਚ ਅਨੇਕਾਂ ਮਤ ਮਤਾਂਤਰ ਹਨ, ਅਨੇਕਾਂ ਧਰਮ ਹਨ ਔਰ ਅਨੇਕਾਂ ਧਰਮ ਧਰਮ ਅਸ਼ਾਸਤਰ ਹਨ। ਹਰੇਕ ਧਰਮ ਵਾਲਾ ਹਰੇਕ ਮਤ ਵਾਲਾ ਜੋ ਜਗਿਆਸੂ ਹੈ ਉਹ ਆਪਣੇ ਆਪਣੇ ਧਰਮ ਆਪਣੇ ਆਪਣੇ ਪੂਜਾ ਪੱਧਤੀ ਦੇ ਅਨੁਸਾਰ ਯਤਨ ਕਰਦਾ ਹੈ, ਪ੍ਰਭੂ ਪਿਤਾ ਪਰਮਾਤਮਾ ਦੇ ਨਾਲ ਜੁੜਨ ਦਾ ਯਤਨ ਕਰਦਾ ਹੈ। ਕੋਈ ਜਗਿਆਸੂ, ਕਿਉਂਕਿ ਜਗਿਆਸੂ ਅਨੇਕ ਪ੍ਰਕਾਰ ਦੀ ਬੁੱਧੀ ਵਾਲੇ ਹਨ, ਕੋਈ ਜਗਿਆਸੂ ਕਰਮ ਦੇ ਵਿੱਚ ਜੁੜਿਆ ਹੋਇਆ ਹੈ, ਕੋਈ ਧਿਆਨ ਦੇ ਵਿੱਚ ਭਗਤੀ ਵਿੱਚ ਲੀਨ ਹੈ ਅਤੇ ਕੋਈ ਗਿਆਨ ਦੇ ਦੁਆਰਾ ਵਿਚਾਰ ਦੇ ਦੁਆਰਾ ਪ੍ਰਭੂ ਪਿਤਾ ਪਰਮਾਤਮਾ ਦੇ ਵਿੱਚ ਲੀਨ ਹੋਣਾ ਚਾਹੁੰਦਾ ਹੈ। ਅਤੇ ਜਿਹੋ ਜਿਹਾ ਕੋਈ ਅਧਿਕਾਰੀ ਹੈ, ਜਗਿਆਸੂ ਹੈ, ਸਤਿਗੁਰੂ ਜੀ ਉਹਨੂੰ ਉਸ ਤਰ੍ਹਾਂ ਦਾ ਹੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜਿਹੜਾ ਜਗਿਆਸੂ ਸਤਿਗੁਰਾਂ ਦੀ ਹਜ਼ੂਰੀ ਵਿੱਚ ਆ ਕਰਕੇ ਜਿਹੋ ਜੀ ਜਾਚਣਾ ਕਰਦਾ ਹੈ ਉਸਨੂੰ ਉਹੋ ਜਿਹਾ ਹੀ ਫਲ ਪ੍ਰਾਪਤ ਹੁੰਦਾ ਹੈ। ਪਾਵਨ ਜੋ ਉਪਦੇਸ਼ ਅੱਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਆਪਾਂ ਯਤਨ ਕਰੀਏ ਇਕਾਗਰਤਾ ਨਾਲ ਬੈਠ ਕਰਕੇ ਆਪਣੀ ਚਿੱਤ ਦ੍ਰਿਸ਼ਟੀ ਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਵਿਕਾਰ ਕਰਕੇ ਅੰਮ੍ਰਿਤਮਈ ਉਪਦੇਸ਼ ਸਰਵਣ ਕਰੀਏ ਜੀ। ਉਹ ਇੱਕ ਹੈ, ਇਹੋ ਜਿਹਾ ਹੈ। एकदम कहन कम पाव है कि दूसरे का परमात्मा वर्गा दूसरा उसकी कोई जाति वाला नहीं है अथवा उसका सजाति भी नहीं है अथवा उसके अंदर कोई भेद नहीं है ना उसका कोई सजाति भाव उसकी जाति वाला भी कोई नहीं है जाति तो कहन को भाव है से उसकी कोई जात ही नहीं है पर चक्कर चेन हर वर्ण जात ऐसा है वो ना उसका कोई वर्ण है ना उसकी कोई जात है जो इस तरह का है वो स्वयं ही जाति वर्ण भेद को रहित है दूसरे उसकी जाति भाव उस जाति वाला कोई हो ही नहीं सकता उसके ना जात है ना पात है वो जाति पाति को रहित है उसका कोई सजाति भाव उसकी जाति वाला जाति आप मानते हैं जात आप कहते हैं तो क्षत्रिय ब्राह्मण शूद्र वैश ये जो जाति है उसके अंदर नहीं है उसका कोई चक्कर चेहर नहीं है जात को रहित है उसका कोई सजाति नहीं है दूसरा उसका कोई जातीय नहीं है जातीय का अर्थ है कि मेरे ब्राह्मण जाति है उसकी जाति कौन जाति है क्षत्रिय है शूद्र है वैश है ऐसा भी नहीं भेद उसके अंदर फिर तीसरा है स्वागत भेद भाव अपने भेद जिमें अपना शरीर है अपने शरीर के अंदर अलग अलग अंग हैं हाथ है पैर है सिर है साडा मूह है साढ़े शरीर के भेद है उस प्रभु पिता परमात्मा के स्वागत भेद नहीं है क्यों ऐसा है क्योंकि वो शरीर रहन है निराकार है उसका निरावैव है उसका कोई अवैव नहीं है शरीर नहीं है वो अचल रूप है उसका स्वरूप कैसा है अचल है अचल कौन हो सकता है जो निरावैव है निराकार है जो किसी का कारण नहीं है जिसका कोई कारण नहीं है जो सैभंग है ऐसा पूर्वता परमात्मा सजातीय विजातीय स्वागत भेद रहन है उसने उस पर भेद नहीं है अथवा इंद्र का भाव है कि वो पूर्वता परमात्मा काल को रहन है उसमें किसी काल में कोई काल उसका नाश नहीं कर सकता क्यों वो सत है जो सत है सत का अर्थ है कि कई काल अध्यात्म सत्यात्म यानी वो तिना काल में उसका कभी नाश नहीं होता वो आल भी सच है जुगाल भी सच है आल भाव जो सृष्टि नहीं पैदा हुई सी अद्भुत दरबर धुंधू काला जो सी उस समय भी वो इस गल की दुआही शास्त्र में भी आई है सदैव सौम्य मंत्री भाव कह जग्यासु प्रभुता परमात्मा इस सृष्टि की रचना को पहले इकला एक ही सी सतगुरु जी भी कहते हैं कि वह काल रहित है और सकाल सभी बस काल है काल है एक अकाल अकाल सदा है वो कैसा है और सुकाल सभी बस काल है यानी जो वर्तमान काल है भूत काल है भविष्य काल है उन्हें कालों में सहित जिन्नी सानू दृष्टि आ रही है ना लुकाई वो सभी बस काल है सारा ही काल के अधीन है एक ही काल अकाल सदा है वो प्रभु का परमात्मा ऐसा है कि जो सब को काल सबन को करता ऐसा जो प्रभु है एक ही काल अकाल सदा है वो स्वयं अकाल मूल है काल के अधीन नहीं है एक तो भाव है कि उसके काल परिच्छेद नहीं है उसको हरेक काल में विद्यमानता उसकी है और दूसरा काल भेद है, वस्तु परिच्छेद है। वस्तु परिच्छेद का अर्थ होता है कि जिस तरह आप इस दरबार में बैठे हाँ, तो आप दरबार के बाहर अपना वजूद नहीं है। उस परमात्मा के ऐसा वस्तु का भेद नहीं है, यानी वो कैसा है, वो घट घट में हर रूप है। जिमी जिमा दिखे समस्त एक ग्रोत है, ना घाट है ना बाढ़ है, ना बाढ़ घाट ग्रोत है। ऐसा है वो कि उसके वस्तु परिच्छेद नहीं है, उसमें किसी भी वस्तु के पदार्थ के द्वारा मिलया नहीं जा सकता। और तीसरा उसके देश परिच्छेद नहीं है, किस देश ये नहीं कि इस देश में है तो दूसरे देश में उसका वजूद नहीं है, ऐसा नहीं है। वो हरेक धाम के विद्यमान है, हरेक वस्तु के विराजमान है। एक तो भाव है कि प्रभुता परमात्मा के अंदर कोई जाति प्रजाति स्वर्ग भेद भी नहीं है, काल देश के वस्तु का भेद भी नहीं है, मंडिया नहीं जा सकता। ओंकार ओंकार का है वो प्रभुता परमात्मा, सारी कायनता प्रकाश है, सारे का चेतन सत्ता देने वाला वो है। इसकी अगवाई, इसकी साखी, इसका सबूत, इसका प्रमाण सतगुरु जी ने गुरबाणी अंदर अनेक थावों से बख्शिश किया है। ओंकार ब्रह्मा ओंकार किया ऐसे अनेक दृष्टांत हैं कि ओंकार का ही सारा सारा है। ओंकार उत्पत्ति किया जिनस सब राखी, यानी जो कुछ आप दिखाई दे रहा है ना, इसका प्रकाश है प्रभु। ये जो ओंकार है ना, ये उस बात संकेत है। ये जो आप दर्शन करते हैं गुरबाणी से, ये सानू संकेत है प्रभु पिता परमात्मा के स्वरूप का, लखायक है गुरबाणी। ता करके ही कहा है ना कि बाणी गुरु गुरु है बाणी। ये धन सतगुरु श्री गुरु ग्रंथ साहिब सच्चे पातशाह आप हर रोज ऐसी अरदास करते हैं कि साक्षात स्वरूप है सतगुरों का, प्रगट गुरां की देह है। इस समझने वास्ते इन्होंने अर्थों का चिंतन जानता है कि वो कौन कारण है, कि सारे का प्रकाश है, सारी सृष्टि उसने पैदा की है, सारी सृष्टि का रक्षक है, संहार करने वाला है। उससे नहीं एक संसारी, एक भंडारी, एक लाए दी मान, एक उसने ही स्वरूप हैं। एक माई जुगत व्याई तिन चेते परवान, एक ओंकार का ही सारा है। ऐसा प्रभु है जो ओंकार सारे का प्रकाश है, सारे विराजमान है। ओंकार बाद कहते हैं सत, और प्रभु का परमात्मा सत है। सत का अर्थ है, पहले भी बेनती की थी कि जरा तिना कालों में नाश नहीं हो सकता। यदि सत है परमात्मा, तो ये जो दिखाई दे रही ना सृष्टि, इसको आप देखते हैं कि यह सत नहीं है, क्योंकि सत की परिभाषा है, सत की पहचान है कि वो तिना कालों में एक हो जा रहा है, उसके फर्क नहीं पैदा। पर यह जो आप दिखाई दे रही है सृष्टि, ये वर्तमान काल में है, ये अपनी होंद तो पहला भी नहीं सी, इस तो बाद भी नहीं रहेगी। यह तिना कालों में एको जी नहीं है। ये वर्तमान काल में यानी हूँ अपनी दृष्टि में दिख रही है, जहाँ अपना शरीर है, ਇਹ ਉਤਪਨ ਹੋਣ ਤੋਂ ਪਹਿਲਾਂ ਵੀ ਨਹੀਂ ਸੀ, ਜਦੋਂ ਇਹ ਸਰੀਰ ਛੁੱਟ ਜਾਵੇਗਾ ਫਿਰ ਵੀ ਨਹੀਂ ਰਹੇਗਾ। ਇਸ ਕਰਕੇ ਇਹ ਸੱਤ ਨਹੀਂ ਹੈ, ਇਹ ਅਸੱਤ ਹੈ, ਝੂਠਾ ਹੈ, ਮਿੱਥਿਆ ਹੈ। ਉਹ ਪਰਮਾਤਮਾ ਕਿਹੋ ਜਿਹਾ ਹੈ? ਸੱਤ ਹੈ। ਸੱਤ ਹੈ ਦਾ ਅਰਥ ਹੈ ਕਿ ਉਹ ਹੁਣ ਵੀ ਵਿਦਿਮਾਨ ਹੈ, ਹੈ ਵੀ ਸੱਚ ਹੈ, ਇਸ ਵੇਲੇ ਵੀ ਹੈ। ਪਰ ਇਹ ਜੋ ਦਿਖਾਈ ਦੇ ਰਹੀ ਹੈ ਨਾ ਕਾਇਨਾਤ, ਇਸ ਕਾਇਨਾਤ ਦੇ ਨਾਮ ਦੇ ਰੂਪ ਵਿੱਚ ਉਸਦਾ ਦਰਸ਼ਨ ਨਹੀਂ ਹੋ ਸਕਦਾ। ਜੋ ਕੁਛ ਵੀ ਆਪਾਂ ਪਦਾਰਥ ਦੇਖਦੇ ਹਾਂ ਉਸਦੇ ਵਿੱਚ ਪੰਜ ਅੰਸ਼ ਹਨ। ਇੱਕ ਕਿਸੇ ਵਸਤੂ ਦਾ ਕੋਈ ਨਾਮ ਹੁੰਦਾ ਹੈ, ਦੂਸਰਾ ਉਸਦਾ ਆਕਾਰ ਹੁੰਦਾ ਹੈ, ਬੋਡੀ ਹੁੰਦੀ ਹੈ, ਔਰ ਤੀਸਰਾ ਉਹਦੇ ਵਿੱਚ ਅਸਤੀ ਯਾਨੀ ਉਸਦੀ ਸੱਤਾ ਹੁੰਦੀ ਹੈ, ਔਰ ਚੌਥਾ ਭਾਤੀ ਯਾਨੀ ਉਹ ਸਾਰਿਆਂ ਨੂੰ ਦਿਖਦਾ ਹੈ, ਔਰ ਪੰਜਵਾਂ ਪ੍ਰੀਤ ਯਾਨੀ ਸਾਰਿਆਂ ਨੂੰ ਉਹ ਵਸਤੂ ਚੰਗੀ ਲੱਗਦੀ ਹੈ, ਪਿਆਰੀ ਲੱਗਦੀ ਹੈ। ਅਸਤੀ ਭਾਤੀ ਪ੍ਰੇਮ ਤਿੰਨ ਚੀਜ਼ਾਂ ਉਹਦੇ ਵਿੱਚ, ਇਹ ਪਰਮਾਤਮਾ ਦਾ ਸਰੂਪ ਹੈ। ਕਿਵੇਂ ਆਪਾਂ ਸਮਝ ਸਕਦੇ ਹਾਂ? ਇਸਦਾ ਦ੍ਰਿਸ਼ਟਾਂਤ ਦੇਈਏ, ਜਿਵੇਂ ਆਪਣੇ ਸਾਹਮਣੇ ਕੋਈ ਵਸਤੂ ਪਈ ਹੈ, ਆਪਾਂ ਬੋਲਦੇ ਹਾਂ ਕਿ ਇਹ ਬਰਤਨ ਪਿਆ ਹੋਇਆ ਹੈ, ਇਹ ਹੈ ਤੋਂ ਬਿਨਾਂ ਇਸਦੀ ਪਹਿਚਾਣ ਨਹੀਂ, ਇਸ ਨੂੰ ਪ੍ਰਕਾਸ਼ਕ ਨਹੀਂ ਕਰ ਸਕਦੇ। ਕਹਿਣਾ ਪਵੇਗਾ ਕਿ ਇਹ ਬਰਤਨ ਸਾਡੇ ਅੱਗੇ ਪਿਆ ਹੋਇਆ ਹੈ, ਅਤੇ ਜਦੋਂ ਇਹ ਬਰਤਨ ਆਪਾਂ ਚੁੱਕ ਕੇ ਲੈ ਜਾਂਦੇ ਹਾਂ ਫਿਰ ਆਪਾਂ ਇਸਦੇ ਅਭਾਵ ਨੂੰ ਦੱਸਣਾ ਹੈ, ਫਿਰ ਵੀ ਆਪਾਂ ਨੂੰ ਬੋਲਣਾ ਪਵੇਗਾ ਕਿ ਬਰਤਨ ਹੁਣ ਇਹਦੇ ਨਹੀਂ ਹੈ, ਹੈ ਤੇ ਬੋਲਣਾ ਹੀ ਪਵੇਗਾ। ਇਹ ਉਸਦੀ ਸੱਤਾ ਪਰਮਾਤਮਾ ਦੀ ਹੈ ਜੋ ਹਰੇਕ ਪਦਾਰਥ ਦੀ ਵਿਦਿਮਾਨਤਾ ਨੂੰ ਦੱਸਦੀ ਹੈ ਅਤੇ ਉਸ ਪਦਾਰਥ ਦੀ ਨਾ ਹੋਣ ਨੂੰ ਵੀ ਦੱਸਦੀ ਹੈ। ਇਹ ਉਸਦਾ ਸਰੂਪ ਇਸ ਕਾਇਨਾਤ ਦੇ ਅੰਦਰ ਦਰਸ਼ਨ ਕਰਨਾ ਹੋਵੇ, ਚਿੰਤਨ ਕਰਨਾ ਹੋਵੇ ਤੇ ਸੱਤ ਉਹ ਅਸਤੀ ਮਤਲਬ ਸੱਤ, ਤੇ ਫਿਰ ਇਹ ਜੋ ਆਪਾਂ ਨੂੰ ਦਿਖਾਈ ਦੇ ਰਿਹਾ ਹੈ ਨਾ ਇਸ ਰੂਪ ਵਿੱਚ ਉਹ ਕਿਹੋ ਜਿਹਾ ਹੈ? ਭਾਤੀ ਯਾਨੀ ਸਾਰਿਆਂ ਨੂੰ ਉਸਦਾ ਅਨੁਭਵ ਹੁੰਦਾ ਹੈ। ਆਪਾਂ ਸਾਰੇ ਕਹਿੰਦੇ ਹਾਂ ਕਿ ਪ੍ਰਭੂ ਪਿਤਾ ਪਰਮਾਤਮਾ ਹੈ, ਉਹ ਸਾਰਿਆਂ ਨੂੰ ਦਿਖਾਈ ਦੇ ਰਿਹਾ। ਕਿਸ ਰੂਪ ਵਿੱਚ ਦੇ ਰਿਹਾ ਹੈ ਦਿਖਾਈ? ਇਹ ਜੋ ਸਾਹਮਣੇ ਆਪਾਂ ਨੂੰ ਦ੍ਰਿਸ਼ਮਾਨ ਦ੍ਰਿਸ਼ਟੀ ਆਇਆ ਸਾਰਾ ਸੰਸਾਰ ਇਸ ਰੂਪ ਵਿੱਚ ਦਿਖਾਈ ਦੇ ਰਿਹਾ ਹੈ, ਔਰ ਫਿਰ ਸਾਰੇ ਸੰਸਾਰ ਦੀਆਂ ਜਿਹੜੀਆਂ ਵਸਤੂਆਂ ਨੇ ਨਾ ਉਹ ਆਪਾਂ ਨੂੰ ਚੰਗੀਆਂ ਲੱਗਦੀਆਂ ਨੇ, ਉਹਨਾਂ ਦਾ ਆਪਣਾ ਪਿਆਰ ਹੈ, ਉਹ ਪ੍ਰਭੂ ਪਿਤਾ ਪਰਮਾਤਮਾ ਅਸਤੀ ਭਾਤੀ ਪ੍ਰਿਯ ਰੂਪ ਹੈ। ਇਸ ਕਰਕੇ ਉਹ ਕੈਸਾ ਹੈ? ਸੱਤ ਹੈ। ਫਿਰ ਉਸ ਤੋਂ ਬਾਅਦ ਬਖਸ਼ਿਸ਼ ਕਰਦੇ ਨੇ ਗੁਰ, ਗੁਰ ਦਾ ਅਰਥ ਹੈ ਕਿ ਉਹ ਚੇਤਨ ਸਰੂਪ ਹੈ। ਉਹ ਨਾਮ ਅੰਦੇਖਦਾ ਹੈ, ਦੂ ਨਾਮ ਪ੍ਰਕਾਸ਼ਦਾ ਹੈ, ਤੇ ਜੋ ਅਗਿਆਨ ਰੂਪੀ ਅੰਧੇਰਾ ਹੈ ਉਸਨੂੰ ਦੂਰ ਕਰ ਦਿੰਦਾ ਹੈ। ਉਹ ਤਨ ਨਾਮ ਅਗਿਆਨ ਅਨੇਤਰ ਰੂਪ ਪ੍ਰਕਾਸ਼ ਕੀਆ ਜਨ ਚਿੰਤ, ਐਸਾ ਹੈ ਉਹ, ਇਹ ਉਹ ਚਿੰਤ ਸਰੂਪ ਹੈ। ਫਿਰ ਪ੍ਰਸਾਦ ਦਾ ਅਰਥ ਹੈ ਕਿ ਉਹ ਪਰਮਾਤਮਾ ਆਨੰਦ ਸਰੂਪ ਹੈ, ਇਸੇ ਨੂੰ ਹੀ ਸੱਤ ਚਿੱਤ ਆਨੰਦ ਕਹਿੰਦੇ ਹਨ, ਇਸੇ ਨੂੰ ਹੀ ਅਸਤੀ ਭਾਤੀ ਪ੍ਰਿਯ ਕਹਿੰਦੇ ਹਨ। ਇਸੇ ਦਾ ਅਰਥ ਹੈ ਕਿ ਉਹ ਸੱਤ ਹੈ, ਉਹ ਚੇਤਨ ਹੈ, ਆਨੰਦ ਸਰੂਪ ਹੈ, ਉਹ ਐਸਾ ਪ੍ਰਭੂ ਦਾ ਪਰਮਾਤਮਾ ਜਦੀ ਉਸਨੂੰ ਮਿਲਣਾ ਹੋਵੇ ਤੇ ਫਿਰ ਕਿਵੇਂ ਮਿਲਦਾ ਹੈ? ਉਹ ਪ੍ਰਸਾਦ, ਉਹ ਗੁਰੂ ਦੀ ਕਿਰਪਾ ਪ੍ਰਸਾਦ ਪ੍ਰਸੰਨਤਾ ਦੇ ਦੁਆਰਾ ਪ੍ਰਾਪਤ ਹੁੰਦਾ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਜੋ ਕਾਲ ਦੀ ਗਣਨਾ ਹੈ, ਕਾਲ ਦੀ ਜੋ ਆਪਾਂ ਵੰਡ ਕਰਦੇ ਹਾਂ, ਸਾਲ ਹੈ, ਛੇ ਮਹੀਨੇ ਹਨ, ਦੋ ਮਹੀਨੇ ਹਨ, ਇੱਕ ਮਹੀਨਾ ਹੈ, ਫਿਰ ਇੱਕ ਮਹੀਨੇ ਦੇ ਅੰਦਰ ਆਪਾਂ ਮੰਨਦੇ ਹਾਂ ਦੋ ਪੱਖ ਮੰਨਦੇ ਹਾਂ, ਇੱਕ ਚਾਨਣ ਪੱਖ ਮੰਨਦੇ ਹਾਂ, ਇੱਕ ਹਨੇਰਾ ਪੱਖ ਮੰਨਦੇ ਹਾਂ। ਅਤੇ ਇਹ ਚਾਨਣ ਅਤੇ ਹਨੇਰਾ ਪੱਖ ਆਪਾਂ ਸਾਰੇ ਮੰਨਦੇ ਹਾਂ। ਇਸ ਦੇ 15-15 ਦਿਨ ਹੁੰਦੇ ਹਨ ਅਤੇ ਇਹ ਜੋ ਗਣਨਾ ਹੈ ਨਾ ਕਾਲ ਦੀ, ਇਹ 15 ਚਿੱਤਾਂ ਮੰਨਦੇ ਹਾਂ ਆਪਾਂ। ਪਹਿਲੀ ਹੈ, ਦੂਜੀ ਹੈ, ਤੀਜੀ ਹੈ, ਇਸ ਪ੍ਰਕਾਰ ਆਪਾਂ ਚਿੱਤਾਂ ਮੰਨਦੇ ਹਾਂ, ਤਿਥੀਆਂ ਮੰਨਦੇ ਹਾਂ। ਉਸ ਦੇ ਦੁਆਰਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਇਹ ਜੋ ਚਿੱਤੀਆਂ ਹਨ, ਜੋ ਤਿੱਥਾਂ ਹਨ, ਚਿੱਤਾਂ ਹਨ, ਸਗਲੀ ਜੀਤ, ਜੀਤ ਦਾ ਅਰਥ ਹੈ ਤਿੱਥਾਂ, ਸਾਰੀਆਂ ਜਿਹੜੀਆਂ ਤਿਥੀਆਂ ਹਨ ਨਾ, ਉਹ ਕਹਿੰਦੇ ਵੀ ਪਾਸ ਦਾਰ ਉਹ ਆਪਾਂ ਮੰਨਿਆ ਹੈ। ਉਸਦੇ ਅਨੁਸਾਰ ਜੋ ਵੀ ਕੋਈ ਸੰਸਾਰ ਵਿੱਚ ਆਉਂਦਾ ਹੈ, ਪੈਦਾ ਹੁੰਦਾ ਹੈ, ਉਸਦਾ ਆਪਾਂ ਜਨਮ ਮੰਨਦੇ ਹਾਂ। ਔਰ ਫਿਰ ਜੋ ਜਨਮ ਹੁੰਦਾ ਹੈ ਉਹ ਕਿਸੇ ਨਾ ਕਿਸੇ ਚਿੱਤ ਨੂੰ ਹੁੰਦਾ ਹੈ, ਤਿਥੀ ਨੂੰ ਹੁੰਦਾ ਹੈ, ਤਰੀਕ ਨੂੰ ਹੁੰਦਾ ਹੈ। ਅਤੇ ਆਪਾਂ ਅਲੱਗ ਅਲੱਗ ਜਿਹੜੀਆਂ ਚਿੱਤਾਂ ਹਨ ਉਹਨਾਂ ਦੇ ਦੁਆਰਾ ਇਸ ਸੰਸਾਰ ਵਿੱਚ ਆਏ ਹੋਏ ਜੀਵਾਂ ਦਾ ਜਨਮ ਮੰਨਦੇ ਹਾਂ। ਪ੍ਰਭੂ ਇਹ ਜੋ ਸੰਸਾਰ ਹੈ ਨਾ, ਇਸਦੇ ਬਾਬਤ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਠੀਕ ਹੈ, ਸੰਸਾਰ ਵਿੱਚ ਜਿਹੜੇ ਪ੍ਰਾਣੀ ਹੈ ਉਹ ਆਪਣਾ ਜਨਮ ਤਿੱਥਾਂ ਅਨੁਸਾਰ ਮੰਨ ਲੈਂਦੇ ਨੇ, ਪਰ ਚਿੱਤ ਵਾਲਾ ਜੋਗੀ ਜਾਣੈ ਰੁੱਤ ਮਾਹ ਹੋਈ। ਇਹ ਜੋ ਸ੍ਰਿਸ਼ਟੀ ਹੈ ਇਹ ਕਦੋਂ ਤੋਂ ਚੱਲੀ ਆ ਰਹੀ ਹੈ, ਕਦੋਂ ਤੋਂ ਪੈਦਾ ਹੋਈ ਹੈ, ਇਹ ਅਨਾਦੀ ਪ੍ਰਵਾਹ ਕਦੋਂ ਤੋਂ ਚੱਲ ਰਿਹਾ ਹੈ, ਇਸ ਦੀ ਚਿੱਤ ਅਤੇ ਵਾਰ ਅਤੇ ਮਹੀਨਾ ਕਿਸੇ ਨੂੰ ਮਾਲੂਮ ਨਹੀਂ ਹੈ। ਫਿਰ ਵੀ ਐਸਾ ਹੋਣ ਦੇ ਬਾਵਜੂਦ ਵੀ ਇਹ ਚਿੱਤਾਂ ਦੀ ਫਾਸੀ ਆਪਾਂ ਆਪਣੇ ਗਲ ਵਿੱਚ ਪਾਈ ਹੋਈ ਹੈ। ਅਥਵਾ ਜੋ ਜਿੰਨੀਆਂ ਸੰਸਾਰ ਵਿੱਚ 15 ਚਿੱਤਾਂ ਮੰਨਦੇ ਹਨ, 2 ਪੱਖ ਮੰਨਦੇ ਹਨ, ਪਾਸ ਰਾਖੀ, ਉਹ ਸਾਰੀਆਂ ਤਿੱਥੀਆਂ ਜਾਂ ਚਿੱਤਾਂ ਆਪਾਂ ਇੱਕ ਪਾਸੇ ਰੱਖ ਕੇ ਅਤੇ ਇੱਕ ਤਿੱਥੀ ਇੱਕ ਤਿੱਥ ਐਸੀ ਮੰਨ ਲੈਂਦੇ ਹਾਂ ਕਿ ਇਸ ਦਿਨ ਇਸ ਦਾ ਜਨਮ ਹੋਇਆ ਹੈ, ਐਸਾ ਆਪਣਾ ਮੰਨਣਾ ਹੈ। ਇਸ ਤਰ੍ਹਾਂ ਕਹਿੰਦੇ ਨੇ ਕਿ ਅਨੇਕ ਮਤ ਮਤਾਂਤਰ ਵਾਲੇ ਲੋਕ ਹਨ, ਉਹ ਆਪਣੇ ਧਰਮ ਅਨੁਸਾਰ ਆਪਣੇ ਉਸ ਧਰਮ ਵਿੱਚ ਆਏ ਹੋਏ ਜੋ ਮਹਾਂਪੁਰਖ ਹਨ ਜਾਂ ਅਵਤਾਰੀ ਪੁਰਸ਼ ਹਨ ਜਾਂ ਦੇਵੀ ਦੇਵਤੇ ਹਨ, ਉਹਨਾਂ ਦੀ ਕੋਈ ਇੱਕ ਵਿਸ਼ੇਸ਼ ਤਿਥੀ ਮੰਨ ਕੇ, ਤਿਥੀ ਮੰਨ ਕੇ ਪੂਜਾ ਕਰਦੇ ਹਨ। ਇਸੇ ਪ੍ਰਕਾਰ ਜੋ ਬ੍ਰਾਹਮਣ ਲੋਕ ਹਨ ਉਹ ਕਹਿੰਦੇ ਸਤਿਗੁਰੂ ਜੀ ਕਿ ਅਸ਼ਟਮ ਥੀਤ, ਅਸ਼ਟਮੀ ਜੋ ਤਿਥੀ ਹੈ ਨਾ, ਅਸ਼ਟਮੀ ਜੋ ਥਿੱਤ ਹੈ, ਅੱਠਵੀਂ, ਉਸ ਦਿਨ ਮੰਨਦੇ ਹਨ ਕਿ ਜੋ ਭਾਦੋਂ ਦੀ ਅਸ਼ਟਮੀ ਹੈ ਨਾ, ਭਾਦੋਂ ਮਹੀਨੇ ਦੀ ਜੋ ਅਸ਼ਟਮੀ ਹੈ, ਉਸ ਦਿਨ ਗੋਬਿੰਦ ਜਨਮ ਆਸੀ, ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਅਵਤਾਰ ਮੰਨਦੇ ਹਨ ਕਿ ਭਾਦੋਂ ਬਲੀ ਅਸ਼ਟਮੀ ਵਾਲੇ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਅਵਤਾਰ ਧਾਰਨ ਕੀਤਾ ਹੈ, ਐਸਾ ਉਹ ਮੰਨਦੇ ਹਨ। ਅਤੇ ਉਸ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਅਥਵਾ ਅਵਤਾਰ ਦਿਵਸ ਮਨਾਉਂਦੇ ਹਨ, ਆਪਾਂ ਵੀ ਮਨਾਉਂਦੇ ਹਾਂ, ਸਤਿਗੁਰਾਂ ਦੇ ਅਵਤਾਰ ਪਰਬ ਮਨਾਉਂਦੇ ਹਾਂ। ਕਿਸੇ ਵਿਸ਼ੇਸ਼ ਤਿਥੀ ਨੂੰ, ਉਸ ਦੀ ਸਪਤਮੀ ਨੂੰ ਸਤਿਗੁਰੂ ਨਾਨਕ, ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਅਤੇ ਕੱਤਕ ਦੀ ਪੂਰਨਮਾਸ਼ੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਇਸ ਤਰ੍ਹਾਂ ਆਪਾਂ ਵੀ ਇੱਕ ਵਿਸ਼ੇਸ਼ ਤਿਥੀ ਦੇ ਦਿਨ ਸਤਿਗੁਰਾਂ ਦੇ ਅਵਤਾਰ ਪਰਬ ਮਨਾਉਂਦੇ ਹਾਂ। ਅਤੇ ਉਹ ਲੋਕ ਜੋ ਸ਼੍ਰੀ ਕ੍ਰਿਸ਼ਨ ਜੀ ਦੇ ਉਪਾਸਕ ਹਨ, ਉਹ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਅਥਵਾ ਅਵਤਾਰ ਮਨਾਉਂਦੇ ਹਨ, ਐਸਾ ਉਹਨਾਂ ਦਾ ਮੰਨਣਾ ਹੈ। ਸਤਿਗੁਰੂ ਜੀ ਕਹਿੰਦੇ ਵੀ ਉਹ ਜੋ ਜਨਮ ਦਿਨ ਮਨਾਉਂਦੇ ਹਨ ਭਰਮ ਭੂਤੇ ਨਾਲ, ਉਹ ਜੋ ਨਾਲ ਹਨ, ਉਹ ਜੋ ਮਨੁੱਖ ਹਨ, ਉਹਨਾਂ ਦਾ ਇਹ ਭਰਮ ਹੈ, ਉਹ ਇਹ ਕੱਚੀਆਂ ਗੱਲਾਂ ਕਰਦੇ ਹਨ। ਇਹ ਉਹਨਾਂ ਦਾ ਭੁਲੇਖਾ ਹੈ ਕਿ ਅਸ਼ਟਮੀ ਵਾਲੇ ਦਿਨ ਪ੍ਰਭੂ ਪਿਤਾ ਪਰਮਾਤਮਾ आत्मा श्री कृष्ण हृदय रूप में जन्म लिया है। एक देवता को लिखा है, पहले दास ने उन्हें बेनती की थी कि उसका स्वरूप ही ऐसा के चक्कर चेहर हर बन जा, वो पैदा नहीं होता जेडे उस पैदा होया मनते ने भुलेखा है। बड़ी गहरी विचार है संक्षेप चलिए कि ऐसा नहीं है किसी की आस्था से चोट पानी है, ऐसा भी नहीं है। जो जिस तरह का मानता है उसकी उसके आस्था है। पर कहते सतगुरु जी ज्ञान की बख्शिश करते हैं, ज्ञान के जेडे अधिकारी ने उन्होंने बख्शिश करते हैं, जेडे कर्म विच हन जेडे उपासना विच हन उन्हां दा खंडन नहीं करते। पर जेडे उसनों अगे जा चुके हैं अथवा जेडे जाना चाहते हैं जिन्हां दे वास्त सतगुरु जी ने कहा है कि ज्ञाने कारण कर्म अभ्यास ज्ञान भया तै कर्म नाश, ये उन्हां वास्ते उपदेश है कि उन्हां दा जो मनना है ना ये कच्ची गल है झूठी गल है। अष्टमी वाले दिन वो विशेष करके श्री भगवान जी की मूर्ति ले करके एक छोटा जहा कोई खीरा करके उसके रखते हैं, मानते हैं कि अज श्री कृष्ण जी का जन्म होया है, पूजा करते हैं। उन्होंने कहते हैं कि जो विचार करके देखा गया प्रभु पिता परमात्मा कहो दिया है, वो पैदा ही नहीं होया, वो आया ही नहीं है। लाख चौरासी जो उपाई है जो लाख चौरासी जो जूनी है इसके अंदर भगवान नहीं आते, प्रभु पिता परमात्मा जूना बच्च नहीं है, वो अजूनी है। तुम जो कहता हो नानक नंदन कहा बोले कबीर साहब जी ने भी भुलेखा कढ़िया है कि जेड़े तुसी कहते हो ना कि प्रभु पिता परमात्मा श्री कृष्ण जी के रूप में बाबा नंद के घर प्रगट हुए हैं, कहते भुलेखा है। तुम जो कहते हो नंद को नंदन, वो कहते जेड़ा नंद बाबा है ना ये तो नंद बाबे के भाग हैं बड़े बड़े कि भगत है अवतार नहीं हो है, परमात्मा आता नहीं है जन्म विच, पर भगत हेत भगत हेत है भगती हेत है कारण भगती के विशाल भगती के कारण बाबा नंद की भगती माता जशोदा की भगती से प्रसन्न हो करके प्रभु आए हैं उन्होंने तरस करके। वैसे उन्होंने जन्म अथवा मरण नहीं है कि भरम भूले नचरायण संक्षेप चलिए कि ये लोग भरम हैं तो इन्हों का भुलेखा है प्रभु किसी भी जन्म अथवा मरण विच नहीं है।
जन्म मरण ते रहत नारायण
प्रभु पिता परमात्मा कहो जहा है जन्म मरण ते रहत नारायण, वो जन्म ते मरण तो रहत है, वो नारायण है, वो हरेक नर दे विच उसका वासा है, यानी हरेक शरीर के अंदर वो प्रभु पिता परमात्मा अथवा नार यानी जो जरा के अंदर जिसका वास है वो नारायण है, वो हरेक नर के अंदर हरेक स्वरूप दे विच अथवा जग थल महियल कुंजिया हरेक थान से विद्यमान है जो नारायण जो प्रभु है, वो जन्म मरण ते रह वो अजन्मा है अजन्म है, उसका जन्म नहीं होता, ना जात है ना पात है ना उसकी कोई जाति है ना पाति है ना जन्म है ना मरण है। तो फिर आप विचार करिए कि जो आपको दिखाई देता है वो फिर जन्म वाला ही दिखाई देता है, वो मरण वाला ही दिखाई देता है, भावें कोई भी शरीर होवे किसी महापुरख का शरीर है अथवा अवतारी पुरुषों का शरीर है, अपनी शरीरक दृष्टि है कि आपको शरीर थोड़े चिर वास्ते दिखाई देता है और थोड़े चिर बाद वो शरीर दिसदा नहीं है। क्योंकि अपनी दृष्टि केहो जी है उस शरीर को देखने वाले के अखा हन ते ए उस शरीर का ही चिंतन करदिया हन। फिर जब वो शरीर चला जाता है फिर असी शोक करते हाँ, जब शरीर पैदा होता है सब खुशी होती है। तो प्रभु पिता परमात्मा वास्ते भी अपना ऐसा ही चिंतन करते हाँ। ता करके श्री गुरु गोबिंद सिंह महाराज जी संकेत करते हैं कि जो हमको परमेश्वर पुत्र हैं ते सब नरक कुंड में पर है। उतने यही संकेत है कि अपने शरीर के नाल साडे शरीर को मिला करके कोई देखे जिस तरह आप संसार को देखते हैं ना, इस तरह जब देखा तो शरीर मिलेगा नहीं। प्रभु पिता परमात्मा शरीर को रहत है, उसके अंदर शरीर नहीं है, सारे संसार के शरीर का प्रकाशक है, सारे शरीर उसके अंदर हैं पर वो शरीर नहीं है, शरीर को रहत है। शरीर का जन्म होता है, शरीर का मरण होता है, ते वो शरीर को रहत है, इस करके जन्म मरण के रहत है, ना उसका जन्म है ना मरण है। शरीर के पैदा होने करके पैदा नहीं होता, शरीर के मरण करके मरता नहीं। जब कोई महापुरुष जाते ना इस संसार को ते आपा हरेक थान पर ऐसा आप जी ने सरवण किया होगा कि जन्म मरण दो में नाही जन पल उपकारी पाए। वो महापुरख अजना महापुरखा के स्थान से अज आप बैठे हाँ, वो शरीर करके इतने सन, शरीर उन्होंने नहीं है। इसका मतलब ये नहीं है कि महापुरुष शरीर के नाम चले जाते, ऐसा नहीं है। जन्म मरण दो में ना ही वो जन्म में नहीं आते ना ही उन्होंने मरण होता है। जन पल उपकारी आए वो तो साडा भला करने वास्ते आते हैं। तो जे इस संसार में ऐसा है तो जो सारे का मालिक है सारे का प्रकाशक है वो जन्म मरण के रहत है, उसका ना जन्म है ना मरण है। कृष्ण जी का जन्म मानते हैं ना जेड़े उपासक फिर उन्होंने जन्म दिन मनाते हैं वो फिर उस जन्म की खुशी के पंजीरी बनाते हैं, यानी प्रसाद बनाते हैं, पदार्थों का भोग लगाते हैं। इस खुशी में कि अज अष्टमी के दिन भगवान कृष्ण जी के रूप में परमात्मा ने जन्म लिया है, ऐसा मान के पंजीर खवायो ते भोग लवा करके ते पंजीरी अथवा पदार्थ प्रसाद बना करके खवाते हैं। ते वो कहते ये भी उन्होंने भुलेखा है, क्योंकि जो आप भोग लवावे तो भोग न खाने वाला कोई होगा वो शरीर धारण करके ही खाएगा पदार्थ। जो आप भोग लवाया आप शरीर मन के लवाया फिर उसने खाया हूँ भलेखा तो आप भी खा जावे, आप भी भोग लवा रहे हैं सतगुरों को। पर इतने चिंतन रखना ऐसा ना समझ लेना कि खंडन कर दिता है, खंडन नहीं है। मैंने पहले भी मैं बेनती की थी कि अधिकारी भेद के नाल है सतगुरु जी को आप भोग लगाने हैं लंगर का भी प्रसाद का भी, तो आप सीध प्रसाद लेंगे हैं तो प्रभु पिता परमात्मा मानते हैं कि सतगुरु जी भोग लाते हैं खाते हैं। तो इतने भोग का खंडन हो रहा है कि कल पंजीर खवायो चोर, तो यह पर इस तरह के भोग का खंडन नहीं है। जेड़े लोग भरम विच हन जिन्होंने इस रहस का पता नहीं है, जेड़े परमात्मा को एक शरीर मानते हैं, एक उसका खंडन है, कि वो शरीर को रहत है। सतगुरु जी अपने सामने विराजमान हैं, पर आप कहने हैं कि शब्द अवतार हैं, शब्द का स्वरूप हैं, ते शब्द का शरीर नहीं होता, वो शरीर को रहत है। आपां नूं दर्शन दे रहा है शरीर धारण करके, आप दर्शन करते हैं, ਤੇ ਦਰਸ਼ਨ ਕਰਦੇ ਹਨ। ਜਦੋਂ ਆਪਾਂ ਜਿਹੋ ਜਿਹੇ ਦਰਸ਼ਨ ਕਰਦੇ ਉਹ ਜੀ ਭਾਵਨਾ ਆਪਣੀ ਬਣਨੀ ਚਾਹੀਦੀ ਹੈ, ਆਪਾਂ ਨੂੰ ਭੋਗ ਲਗਾਉਣਾ ਚਾਹੀਦਾ ਹੈ, ਆਪਣੀ ਭਾਵਨਾ ਐਸੀ ਹੋਣੀ ਚਾਹੀਦੀ ਹੈ। ਭਾਵੇਂ ਕਿ ਅੱਜ ਕੱਲ੍ਹ ਇਹਨਾਂ ਚੀਜ਼ਾਂ ਦਾ ਵੀ ਖੰਡਨ ਹੁੰਦਾ ਹੈ, ਪਰ ਆਪਾਂ ਐਸਾ ਨਹੀਂ ਮੰਨਣਾ ਕਿ ਭੋਗ ਲਗਾਉਣ ਦਾ ਕੀ ਫਾਇਦਾ ਹੈ, ਇਸ਼ਨਾਨ ਕਰਾਉਣ ਦਾ ਕੀ ਫਾਇਦਾ, ਐਸਾ ਵੀ ਕਦੇ ਕਦੇ ਪ੍ਰਚਾਰ ਮਿਲਦਾ ਹੈ, ਪਰ ਆਪਾਂ ਐਸਾ ਨਹੀਂ ਕਰਨਾ। ਆਪਣੀ ਭਾਵਨਾ ਅਨੁਸਾਰ ਪ੍ਰਭੂ ਪਿਤਾ ਪਰਮਾਤਮਾ ਆਪਣਾ ਭੋਗ ਆਪਣੇ ਪਦਾਰਥਾਂ ਨੂੰ ਗ੍ਰਹਿਣ ਕਰਦੇ ਨੇ। ਇੱਥੇ ਸਤਿਗੁਰੂ ਜੀ ਕਹਿੰਦੇ ਵੀ ਉਹਨਾਂ ਦਾ ਭੁਲੇਖਾ ਹੈ, ਜਿਹਨਾਂ ਨੇ ਪਰਮਾਤਮਾ ਨੂੰ ਸਰੀਰ ਮੰਨ ਲਿਆ ਹੈ, ਉਹ ਸਰੀਰ ਨਹੀਂ ਹੈ। ਸੰਬੋਧਨ ਕਰਕੇ ਕਹਿੰਦੇ ਭਾਈ ਭੁੱਲੇ ਹੋਏ ਪੁਰਸ਼ੋ, ਉਹ ਜਨਮ ਨਾ ਮਰੇ। ਕਹਿੰਦੇ ਪਹਿਲੇ ਵੀ ਤੁਹਾਨੂੰ ਦੱਸਿਆ ਹੈ ਕਿ ਉਹ ਪਰਮਾਤਮਾ ਨਾ ਜਨਮਦਾ ਹੈ ਨਾ ਮਰਦਾ ਹੈ, ਇਸ ਕਰਕੇ ਜੋ ਨਾ ਜਨਮ ਮਰਨ ਵਿੱਚ ਨਹੀਂ ਹੈ, ਉਸ ਬਾਬਤ ਐਸੀ ਵਿਚਾਰ ਸਰੀਰ ਵਾਲੀ ਕਰਕੇ ਭੋਗ ਨਾ ਲਗਾਓ, ਉਸ ਨੂੰ ਸਾਰਿਆਂ ਦਾ ਭੋਗ ਦੱਸ ਦਿੱਤੀ। ਗ੍ਰਸਤਨ ਮੈਂ ਤੂੰ ਪੜੋ ਗ੍ਰਸਤੀ ਭੋਗ ਨਾ ਮੈਂ ਭੋਗੀ, ਐਸੀ ਦ੍ਰਿਸ਼ਟੀ ਕਰਕੇ ਉਸ ਨੂੰ ਭੋਗ ਵੀ ਲਵਾਇਆ ਜਾ ਸਕਦਾ ਹੈ। ਜਿਹਨੇ ਕਹਿੰਦੇ ਇਸ ਤਰ੍ਹਾਂ ਕੀਤਾ ਹੈ ਨਾ ਕਿ ਉਸ ਨੂੰ ਸਰੀਰ ਮੰਨ ਕੇ ਤੇ ਭੋਗ ਲਗਾਇਆ ਹੈ, ਭਰਮ ਵਿੱਚ ਪੈ ਕਰਕੇ ਸਗਲ ਅਪਰਾਧ ਲੋੜੀ। ਫਿਰ ਜਦੋਂ ਕੁਛ ਦਿਨ ਹੋ ਜਾਂਦੇ ਹੈ ਨਾ, ਤਿੰਨ ਚਾਰ ਦਿਨ ਹੋ ਜਾਂਦੇ ਹਨ ਜਦੋਂ ਭਗਵਾਨ ਦਾ ਜਨਮ ਮੰਨਦੇ ਹਨ, ਫਿਰ ਜਿਸ ਤਰ੍ਹਾਂ ਆਪਾਂ ਛੋਟੇ ਬੱਚੇ ਨੂੰ ਲੋਰੀਆਂ ਦਿੰਦੇ ਹਾਂ, ਇਸ ਤਰ੍ਹਾਂ ਫਿਰ ਉਹ ਜਨਮ ਮੰਨ ਕੇ ਉਸ ਸਰੂਪ ਨੂੰ ਲੋਰੀ ਦਿੰਦੇ ਹਨ, ਖੁਸ਼ੀ ਮਨਾਉਂਦੇ ਹਨ। ਸਤਿਗੁਰੂ ਜੀ ਕਹਿੰਦੇ ਇਹ ਜੋ ਲੋਰੀਆਂ ਦਿੰਦੇ ਹਨ ਨਾ, ਐਸਾ ਪਰਮਾਤਮਾ ਦਾ ਜਨਮ ਮੰਨ ਕੇ ਸਗਲ ਅਪਰਾਧ ਉਹਨਾਂ ਸਾਰੇ ਪਾਪ ਲੱਗ ਜਾਂਦੇ ਹਨ, ਉਹਨਾਂ ਦੁਨੀਆਂ ਦੇ ਸਾਰੇ ਅਪਰਾਧ ਕੀਤੇ ਹਨ, ਭਾਵ ਉਸ ਅਜਨਮਾ ਪਰਮਾਤਮਾ ਨੂੰ ਜਨਮ ਵਿੱਚ ਮੰਨ ਕੇ ਜੋ ਐਸੀ ਪੂਜਾ ਕਰਦੇ ਹਨ, ਪੂਜਾ ਨਹੀਂ ਅਪਰਾਧ ਹੋ ਜਾਂਦਾ ਹੈ। ਐਸੀ ਚਿਰਤ ਵਾਰਦੇ ਨੇ ਸਤਿਗੁਰੂ ਜੀ ਸੋ ਮੁੱਖ ਜਨੋ, ਉਹ ਜਿਹੜਾ ਮੁੱਖ ਹੈ ਨਾ, ਉਹ ਜਿਹੜਾ ਮੂੰਹ ਹੈ ਜਿਹੜਾ ਪਰਮਾਤਮਾ ਨੂੰ ਕਹਿੰਦਾ ਹੈ ਕਿ ਉਹ ਪ੍ਰਗਟ ਹੋਇਆ, ਯਾਨੀ ਉਸਦਾ ਜਨਮ ਹੋਇਆ ਹੈ, ਸੋ ਮੁੱਖ ਜਨੋ, ਉਹ ਮੁੱਖ ਜਲ ਜਾਵੇ, ਸੜ ਜਾਵੇ। ਇਹ ਝਿੜਕ ਮਾਰਦੇ ਨੇ ਸਤਿਗੁਰੂ ਜੀ ਸਾਨੂੰ ਉਪਦੇਸ਼ ਦਿੰਦੇ ਨੇ ਕਿ ਆਪਾਂ ਸਮਝ ਸਕੀਏ ਕਿ ਉਸ ਪਰਮਾਤਮਾ ਨੂੰ ਆਪਣੇ ਮੁੱਖ ਤੋਂ ਕਹਿਣਾ, ਆਪ ਵੀ ਮਰਨਾ ਅਤੇ ਦੂਸਰਿਆਂ ਨੂੰ ਵੀ ਦੱਸਣਾ ਕਿ ਉਹ ਅੱਜ ਪੈਦਾ ਹੋਏ ਨੇ। ਕਹਿੰਦੇ ਪਰਮਾਤਮਾ ਪੈਦਾ ਨਹੀਂ ਹੁੰਦਾ, ਅਤੇ ਐਸਾ ਜਿਹੜਾ ਕਹਿੰਦਾ ਪੈਦਾ ਹੋਇਆ ਹੈ ਉਹ ਮੁੱਖ ਜਲੇ, ਉਸਦਾ ਮੁੱਖ ਜਲ ਜਾਵੇ, ਖਤਮ ਹੋ ਜਾਵੇ।
ਜਨਮ ਨਾ ਮਰੇ ਨਾ ਆਵੇ ਨਾ ਜਾਏ,
ਬਾਰ ਬਾਰ ਸਤਿਗੁਰੂ ਜੀ ਤਾਕੀਦ ਕਰਦੇ ਨੇ ਜਨਮ ਨਾ ਮਰੇ ਨਾ ਆਵੇ ਨਾ ਜਾਏ। ਆਉਣਾ ਜਾਣਾ ਤੇ ਜਨਮ ਮਰਨ, ਉਹਨਾਂ ਦਾ ਅਰਥ ਇਸ ਹੀ ਹੈ। ਜਨਮ ਦਾ ਅਰਥ ਹੈ ਆਉਣਾ, ਮਰਨ ਦਾ ਅਰਥ ਹੈ ਜਾਣਾ। ਜਨਮ ਨਾ ਮਰੇ ਨਾ ਆਵੇ ਨਾ ਜਾਏ, ਨਾ ਤੇ ਪਰਮਾਤਮਾ ਆਉਂਦਾ ਹੈ ਨਾ ਜਾਂਦਾ ਹੈ, ਆਵਾਗਮਨ ਤੋਂ ਰਹਿਤ ਹੈ, ਉਸਦੇ ਅੰਦਰ ਆਵਾਗਮਨ ਵਾਲੀ ਪ੍ਰਗਤੀ ਨਹੀਂ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਨਾਨਕ ਕਾ ਪ੍ਰਭ ਰਹਿਓ ਸਮਾਏ, ਸਾਰੇ ਸ਼ਬਦ ਦਾ ਸਿਧਾਂਤ ਸਤਿਗੁਰੂ ਜੀ ਇਸ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ ਕਿ ਜੋ ਪ੍ਰਭੂ ਪਿਤਾ ਪਰਮਾਤਮਾ ਹੈ ਨਾ, ਬੇਨਤੀ ਕਰਨ ਦੀ ਜਾਂਚ ਦੱਸਦੇ ਨੇ ਕਿ ਨਾਨਕ ਕਾ ਪ੍ਰਭੂ, ਵੀ ਜੋ ਮੇਰਾ ਪ੍ਰਭੂ ਹੈ ਨਾ ਉਹ ਕਿਹੋ ਜਿਹਾ ਹੈ, ਨਾਨਕ ਕਾ ਪ੍ਰਭੂ ਕਿਹੋ ਜਿਹਾ ਰਹੇ ਉਹ ਸਮਾਏ, ਉਹ ਤੇ ਸਾਰਿਆਂ ਦੇ ਵਿੱਚ
विराजमान है, समाया होता है, सारे की प्रतिपालना करता है, रक्षा करता है, नेता करता है, हर एक जर्रे जर्रे में विद्यमान है, उसका चिंतन करने की जरूरत है, ऐसा प्रभु है। ये शब्द शास्त्र की बहुत गहरा है, इसके बहुत बड़ा सिद्धांत है, पर आप त्वच बुद्धि अनुसार विचार करना निर्णय किया है। ये महापुरुषों ने बड़ी कृपा की थी, इस स्थान के मुख्य सेवादार संत बाबा रविंद्र सिंह जी महाराज, संत बाबा रविंद्र सिंह जी महाराज और जिन्होंने दासों को हुक्म किया, ज्ञानी बलदार सिंह जी, सारे सेवादारों का, महापुरुखों का कोटां कोट धन्यवाद। सब तो वह धन्यवाद श्री गुरु ग्रंथ साहिब सच्चे पातशाह जी का, जिन्होंने दर्श किया, आप वर्गिया संतों के दर्शन करना सुभाग मिला है। विचार करद्या अनेक प्रकार दिन जी हो जाए ने अनजाण के विद्यार्थी संत के समा करता अगे वास्ते असीस बख्शी बड़ा मां के दिया पौतियां पढ़ के समाप्ति करिए।
Thank you.